ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੀਰੈ ਹੀਰਾ ਵੇਦ ਪਵਨ ਮਨ ਸਹਿਜੇ ਰਹਿਆ ਸਮਾਈ, ਸਗਲ ਜੋਤ ਇਨ ਹੀਰੈ ਵਿਧੀ, ਸਤਿਗੁਰ ਬਚਨੀ ਮੈਂ ਪਾਈ। ਹੀਰੈ ਹੀਰਾ ਵੇਦ ਪਵਨ ਮਨ ਸਹਿਜੇ ਰਹਿਆ ਸਮਾਈ, ਸਗਲ ਜੋਤ ਇਨ ਹੀਰੈ ਵਿਧੀ, ਸਤਿਗੁਰ ਬਚਨੀ ਮੈਂ ਪਾਈ। ਹਰ ਕੀ ਕਥਾ ਅਨਾਹਦ ਬਾਣੀ, ਹੰਸ ਹੋਏ ਹੀਰਾ ਲੇ ਪਛਾਨੀ, ਰਹਾਉ ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮਹਿ ਰਹਾ ਸਮਾਈ। ਗੁਪਤਾ ਹੀਰਾ ਪ੍ਰਗਟ ਭਇਓ, ਜਬ ਗੁਰ ਗਾਮ ਦੀਆ ਦਿਖਾਈ। ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮਹਿ ਰਹਾ ਸਮਾਈ। ਗੁਪਤਾ ਹੀਰਾ ਪ੍ਰਗਟ ਭਇਓ, ਜਬ ਗੁਰ ਗਾਮ ਦੀਆ ਦਿਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ, ਵੱਡਿਆਂ ਭਾਗਾਂ ਵਾਲੇ ਹੋ ਕਿ ਤੀਸਰੇ ਪਾਤਸ਼ਾਹ ਸ੍ਰੀ ਆਨੰਦ ਬਾਣੀ ਦੇ ਕਰਤਾ ਗੁਰਦੇਵ, ਧੰਨ 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 ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਿਆਈ ਗੁਰਪੁਰਬ, ਗੁਰਤਾ ਗੱਦੀ ਦਿਵਸ, ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕੇ ਮਨਾ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਬਸਰ ਕੇ ਲੱਗਰ ਵਿਖੇ ਹੋਇਆ। ਉਮਰ ਦਾ ਬਹੁਤਾ ਪੜਾਅ ਬੀਤ ਗਿਆ, ਹਰਿਦੁਆਰ ਜਾਂਦੇ ਤੀਰਥ ਸਥਾਨ 'ਤੇ ਯਾਤਰਾ ਕਰਕੇ ਵਾਪਸ ਆਉਂਦੇ, ਮਨ ਵਿੱਚ ਹਰ ਵੇਲੇ ਜਗਿਆਸਾ ਲੱਗੀ ਰਹਿੰਦੀ ਕੋਈ ਪੂਰਨ ਗੁਰੂ ਮਿਲੇ। ਜਿਸ ਵੇਲੇ 21ਵੀਂ ਵੇਰੀ ਗੰਗਾ 'ਤੇ ਗਏ, ਵਾਪਸੀ ਇੱਕ ਸੰਨਿਆਸੀ ਨਾਲ ਭੇਟ ਹੋਈ। ਉਸੇ ਸਮੇਂ ਇੱਕ ਕੌਤਕ ਵਰਤਿਆ, ਹਰਿਦੁਆਰ ਦੇ ਲਾਗੇ ਇੱਕ ਨਗਰ ਹੈ ਜਿਸ ਨਗਰ ਦਾ ਨਾਮ ਹੈ ਮੇੜਾ। ਦੁਪਹਿਰ ਦਾ ਸਮਾਂ ਸੀ, ਉਹਦੇ ਘਰ ਦੇ ਵਿੱਚ ਇੱਕ ਪੰਡਿਤ ਸੀ ਦੁਰਗਾ, ਉਹਦੇ ਘਰ ਸਤਿਗੁਰੂ ਜੀ ਆਰਾਮ ਕਰ ਰਹੇ ਸੀ, ਕਿਉਂਕਿ ਉਹਨੇ ਧਰਮਸ਼ਾਲ ਬਣਾਈ ਹੋਈ ਸੀ, ਆਉਂਦਿਆਂ ਜਾਂਦਿਆਂ ਯਾਤਰੀਆਂ ਨੂੰ ਆਰਾਮ ਵਾਸਤੇ ਮੰਜਾ ਬਿਸਤਰਾ ਦਿੰਦਾ। ਪਾਤਸ਼ਾਹ ਬਿਰਾਜਮਾਨ ਸਨ, ਗੁਰਦੇਵ ਦੇ ਚਰਨਾਂ 'ਤੇ ਨਿਗਾਹ ਪਈ ਅਤੇ ਪੰਡਿਤ ਨੇ ਵੇਖਿਆ ਵੀ ਇਹਨਾਂ ਦੇ ਚਰਨਾਂ ਵਿੱਚ ਪਦਮ ਹੈ, ਇਹ ਕੋਈ ਸਧਾਰਨ ਪੁਰਸ਼ ਨਹੀਂ ਹਨ। ਜਿਸ ਵੇਲੇ ਸਤਿਗੁਰੂ ਜੀ ਉੱਠ ਕੇ ਬੈਠੇ, ਉਹਨੇ ਕਿਹਾ, ਮਹਾਰਾਜ ਆਪ ਜੀ ਕੌਣ ਹੋ? ਗੁਰਦੇਵ ਕਹਿਣ ਲੱਗੇ, ਅਸੀਂ ਤਾਂ ਬਾਸਰ ਕੇ ਨਗਰ ਦੇ ਰਹਿਣ ਵਾਲੇ ਸਧਾਰਨ ਜੇ ਵਿਅਕਤੀ ਹਾਂ। ਕਹਿਣ ਲੱਗਾ, ਨਹੀਂ, ਤੁਹਾਡੇ ਚਰਨਾਂ 'ਚ ਪਦਮ ਹੈ, ਇਹ ਪਦਮ ਕਿਸੇ ਸਧਾਰਨ ਵਿਅਕਤੀ ਦੇ ਪੈਰ 'ਚ ਨਹੀਂ ਹੋ ਸਕਦਾ। ਵੈਸੇ ਭੱਟਾਂ ਨੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੱਜੇ ਹੱਥ ਵਿੱਚ ਵੀ ਪਦਮ ਦੱਸਿਆ, ਬਾਰਜ ਕਰ ਦਾਹਣ ਹੈ ਸਿੱਧ ਸੰਨ ਮੁੱਖ ਮੁੱਖ ਜੋਬ ਹੈ। ਗੁਰਦੇਵ ਹੱਸ ਪਏ, ਕਹਿੰਦੇ, ਤੁਹਾਡੇ ਵਰਗੇ ਪੰਡਿਤਾਂ ਨੂੰ, ਜੋਤਸ਼ੀਆਂ ਨੂੰ, ਲੋਕਾਂ ਨੂੰ ਵਹਿਮ ਪਾਉਣ ਦੀ ਆਦਤ ਹੁੰਦੀ, ਦੱਸੋ ਕੀ ਦਕਸ਼ਣਾ ਦੇਈਏ? ਕਹਿਣ ਲੱਗਾ, ਨਹੀਂ ਮਹਾਰਾਜ, ਹੁਣ ਦਕਸ਼ਣਾ ਉਦੋਂ ਹੀ ਲਵਾਂਗਾ ਜਦੋਂ ਖੇਡ ਪ੍ਰਗਟ ਹੋਵੇਗੀ। ਪਾਤਸ਼ਾਹ ਵਾਪਸ ਆ ਰਹੇ ਨੇ, ਆਉਂਦਿਆਂ ਇੱਕ ਸੰਨਿਆਸੀ ਨਾਲ ਮੇਲ ਪੈ ਗਿਆ ਅਤੇ ਮਿੱਤਰਤਾ ਬਣ ਗਈ। ਬਾਸਰ ਕੇ ਪਿੰਡ ਤੱਕ ਪਹੁੰਚ ਗਏ। ਗਰਮੀਆਂ ਦੇ ਦਿਨ ਸਨ, ਰਾਤ ਦਾ ਸਮਾਂ ਹੈ, ਘਰਦਿਆਂ ਨੇ, ਪਰਿਵਾਰ ਨੇ ਦੋ ਮੰਜੇ ਛੱਤ 'ਤੇ ਡਾਹ ਦਿੱਤੇ। ਸੰਨਿਆਸੀ ਜੀ ਵੀ ਲੇਟ ਗਏ, ਗੁਰਦੇਵ ਜੀ ਵੀ ਬਿਰਾਜਮਾਨ ਨੇ ਅਤੇ ਬਚਨ ਬਿਲਾਸ ਕਰਦਿਆਂ ਕਰਦਿਆਂ ਸੰਨਿਆਸੀ ਨੇ ਪੁੱਛ ਲਿਆ, ਆਪ ਜੀ ਦੇ ਗੁਰੂ ਦਾ ਕੀ ਨਾਮ ਹੈ? ਗੁਰੂ ਅਮਰਦਾਸ ਸਾਹਿਬ ਜੀ ਨੇ ਫੁਰਮਾਇਆ ਕਿ ਸੰਤ ਜੀ, ਗੁਰੂ ਹਾਲੇ ਮਿਲਿਆ ਨਹੀਂ, ਗੁਰੂ ਦੀ ਭਾਲ ਕਰ ਰਹੇ ਹਾਂ। ਸੰਨਿਆਸੀ ਇੱਕਦਮ ਕਾਹਲੀ ਨਾਲ ਉੱਠਿਆ, ਕਹਿਣ ਲੱਗਾ, ਜੀ ਤੁਸੀਂ ਇਸ ਉਮਰ ਤਾਈਂ ਹਾਲੇ ਨਿਗੁਰੇ ਹੋ? ਇਹ ਗੁਰੂ ਸਾਹਿਬ ਜੀ ਖੇਡ ਵਰਤਾ ਰਹੇ ਨੇ ਕਿ ਅੱਜ ਦੇ ਸਮੇਂ ਵਿੱਚ ਵੀ 80-80 ਸਾਲ ਦੇ ਬਜ਼ੁਰਗ, 70-70 ਸਾਲ ਦੇ ਬਜ਼ੁਰਗ ਹੋ ਜਾਂਦੇ, ਉਹਨਾਂ ਨੂੰ ਅੰਮ੍ਰਿਤ ਛਕਣ ਨੂੰ ਕਹੋ, ਕਹਿੰਦੇ ਜੀ ਹਾਲੇ ਆਉਣ ਵਾਲੇ ਸਮੇਂ 'ਚ ਛਕਾਂਗੇ। ਇਹ ਖੇਡ ਸਤਿਗੁਰੂ ਦੇ ਇਤਿਹਾਸ ਦੀ ਤਾਂ ਵਰਤੀ ਆ, ਉਹ ਤਾਂ ਜਨਮ ਤੋਂ ਹੀ ਗੁਰੂ ਹਨ, ਇਹ ਤਾਂ ਉਹਨਾਂ ਦੀ ਲੀਲਾ ਹੈ। ਉਹ ਉੱਠ ਕੇ ਚਲਾ ਗਿਆ। ਮਹਾਰਾਜ ਜੀ ਦੇ ਮਨ ਵਿੱਚ ਛੇਟਕ ਲੱਗ ਗਈ, ਰਾਤ ਸਾਰੀ ਅਰਦਾਸਾਂ ਕਰਦਿਆਂ ਬੀਤ ਗਈ, ਹੇ ਅਕਾਲ ਪੁਰਖ, ਮੈਨੂੰ ਗੁਰੂ ਮਿਲਾਓ। ਅਗਲਾ ਦਿਨ ਵੀ ਬੀਤ ਗਿਆ, ਅੱਜ ਲੰਗਰ ਪ੍ਰਸ਼ਾਦਾ ਵੀ ਸੂਖਸ਼ਮ ਛਕਿਆ। ਦੂਸਰੀ ਰਾਤ ਆ ਗਈ, ਸਾਰੀ ਰਾਤ ਅਰਦਾਸਾਂ ਕਰਦਿਆਂ ਅੱਧੀ ਕੁ ਰਾਤ ਦਾ ਸਮਾਂ ਹੋਇਆ ਅਤੇ ਕਹਿਣ ਲੱਗੇ, ਹੇ ਗੁਰੂ ਜੀ, ਮੈਂ ਨਹੀਂ ਤੁਹਾਨੂੰ ਜਾਣਦਾ ਤੁਸੀਂ ਕਿੱਥੇ ਹੋ, ਪਰ ਤੁਸੀਂ ਤਾਂ ਮੈਨੂੰ ਜਾਣਦੇ ਹੋ, ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਸੱਦੋ। ਜਾਗਦਿਆਂ ਰਾਤ ਬੀਤ ਗਈ, ਅੰਮ੍ਰਿਤ ਵੇਲੇ ਕੰਨਾਂ 'ਚ ਗੁਰਬਾਣੀ ਦਾ ਸ਼ਬਦ ਗੂੰਜਿਆ, ਬੀਬੀ ਅਮਰੋ ਜੀ ਮਧਾਣੀ ਪਾਈ ਹੋਈ, ਦੁੱਧ ਰਿੜਕਦੇ, ਨਾਲ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰ ਰਹੇ। ਸੁਣਦਿਆਂ ਸਾਰ ਮਨ 'ਚ ਛੇਟਕ ਲੱਗੀ ਵੀ ਇਸ ਪਾਵਨ ਸ਼ਬਦ ਵਿੱਚ ਤਾਂ ਮੇਰੀ ਅੰਦਰ ਦੀ ਅਵਸਥਾ ਬਿਆਨ ਹੋ ਰਹੀ ਹੈ ਕਿ ਗਲਿਆ ਸੜਿਆ ਲੋਹਾ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦਾ ਹੈ। ਪੁੱਛਿਆ, ਧੀ ਰਾਣੀ, ਇਹ ਬਾਣੀ ਕਿਹਨਾਂ ਦੀ ਹੈ? ਦੱਸਿਆ, ਗੁਰੂ ਨਾਨਕ ਸਾਹਿਬ ਦੀ। ਉਹਨਾਂ ਦੀ ਜਗ੍ਹਾ 'ਤੇ ਇਸ ਵੇਲੇ ਮੇਰੇ ਪਿਤਾ ਗੁਰਦੇਵ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਖਡੂਰ ਸਾਹਿਬ ਬਿਰਾਜਮਾਨ ਹਨ। ਤੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੀ ਨੂੰਹ ਰਾਣੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਆਏ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਗਤ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਦਰਸ਼ਨ ਕੀਤੇ, ਮੱਥਾ ਟੇਕਣ ਲਈ ਅੱਗੇ ਵਧੇ ਅਤੇ ਹੁਣ ਕੁੜਮਾਚਾਰੀ ਦਾ ਸੰਬੰਧ ਜਾਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਅੱਗੇ ਉੱਠ ਕੇ ਦਸਤਬੋਸ਼ੀ ਕਰਨ ਲਈ, ਤਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ, ਗੁਰਦੇਵ, ਅੱਜ ਮੈਂ ਸੰਬੰਧੀ ਬਣ ਕੇ ਨਹੀਂ, ਤੁਹਾਡਾ ਸੇਵਕ ਬਣ ਕੇ ਆਇਆ, ਮੈਨੂੰ ਆਪਣੇ ਚਰਨਾਂ 'ਚ ਥਾਂ ਬਖਸ਼ੋ। ਉਸ ਦਿਨ ਤੋਂ ਫਿਰ ਗੁਰੂ ਚਰਨਾਂ 'ਚ ਹਾਜ਼ਰ ਰਹਿ ਕੇ ਸੇਵਾ ਕਰਨ ਲੱਗੇ। ਸੇਵਾ ਕਰਦਿਆਂ ਕਰਦਿਆਂ ਕਦੇ ਆਪਣਾ ਆਪਾ ਨਹੀਂ ਜਣਾਇਆ। ਗੁਰੂ ਖਾਲਸਾ ਜੀ, ਸੇਵਾ ਦਾ ਸੰਕਲਪ ਸਿੱਖਾਂ ਵਿੱਚ ਜੇ ਦ੍ਰਿੜ ਹੁੰਦਾ ਹੈ ਤਾਂ ਉਹ ਜਗਤ ਪਿਤਾ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦ੍ਰਿੜ ਕਰਦੇ, ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਦੇ ਸੇਵਾ ਦੇ ਸੰਦਰਭ ਵਿੱਚ ਹਨ। ਕਿਵੇਂ ਸੇਵਾ ਕਰਨੀ ਹੈ, ਸੇਵਾ ਕਰਨ ਦਾ ਪ੍ਰਕਾਰ ਕੀ ਹੋਣਾ ਚਾਹੀਏ, ਉਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਰਸਾਉਂਦੇ ਆ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕਹਿ ਉਭੀ ਸੇਵ ਕਰੇ, ਸਮਰਪਣ ਭਾਵ ਨਾਲ ਸੇਵਾ ਹੋਵੇ। ਗੁਰੂ ਖਾਲਸੇ ਪੰਥ ਦੇ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਇਹ ਬਚਨ ਕਰਿਆ ਕਰਦੇ ਸਨ, ਜਿੱਥੇ ਸੇਵਾ ਹੈ ਉੱਥੇ ਦਇਆ ਹੈ, ਜਿੱਥੇ ਦਇਆ ਹੈ ਉੱਥੇ ਧਰਮ ਹੈ, ਜਿੱਥੇ ਧਰਮ ਹੈ ਉੱਥੇ ਪਰਮੇਸ਼ਰ ਦਾ ਨਾਮ ਹੈ, ਅਤੇ ਜਿੱਥੇ ਪਰਮੇਸ਼ਰ ਦਾ ਨਾਮ ਹੈ ਉੱਥੇ ਖੁਦ ਆਪ ਪਾਰ ਬ੍ਰਹਮ ਪਰਮੇਸ਼ਰ ਹਾਜ਼ਰ ਹੈ। ਸੇਵਾ ਕਰਦਿਆਂ ਕਰਦਿਆਂ ਇੱਕ ਨਹੀਂ ਦੋ ਨਹੀਂ 12 ਸਾਲ ਦਾ ਸਮਾਂ ਬੀਤ ਗਿਆ। ਕਈਆਂ ਨੇ ਨਿਥਾਵਾਂ ਕਿਹਾ, ਬਹੁਤ ਸਾਰੇ ਅਪ ਸ਼ਬਦ ਲੋਕ ਬੋਲਦੇ, ਕਈ ਇਹ ਵੀ ਆਖਦੇ ਬੜਾ ਭਲਾ ਪੁਰਖ ਹੈ, ਬਿਰਧ ਅਵਸਥਾ ਵਿੱਚ ਵੀ ਇੰਨੀ ਸੇਵਾ ਕਰਦੇ ਆ, ਨਾ ਦਿਨੇ ਆਰਾਮ ਕਰਦੇ ਨਾ ਰਾਤ, ਕਿਉਂਕਿ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਖਿੱਚ ਜਾਗੀ ਹੋਵੇ ਨਾ। ਡਾਕਟਰ ਭਾਈ ਵੀਰ ਸਿੰਘ ਜੀ ਦਾ ਕਥਨ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਜਿਨ੍ਹਾਂ ਅੰਦਰ ਪ੍ਰਭੂ ਨੂੰ ਮਿਲਣ ਦੀ ਤੜਫ ਹੋਵੇ, ਖਿੱਚ ਹੋਵੇ, ਉਹਨਾਂ ਨੂੰ ਆਰਾਮ ਹਰਾਮ ਦੇ ਤੁਲ ਜਾਪਦਾ ਹੈ। ਦਿਨ ਰਾਤ ਇੱਕ ਕਰਕੇ ਸੇਵਾ ਕਰਦੇ, ਅੰਮ੍ਰਿਤ ਵੇਲੇ ਗਾਗਰ ਭਰ ਕੇ ਜਲ ਦੀ ਲਿਆਉਂਦੇ। ਮਹਾਰਾਜ ਜਗਤ ਪਿਤਾ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਾਲਾ ਜਿਹੜਾ ਸਥਾਨ ਹੈ, ਇਸ ਜਗ੍ਹਾ 'ਤੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦਾ ਘਰ ਸੀ, ਇੱਥੇ ਇਸ਼ਨਾਨ ਕਰਾਉਂਦੇ। ਇਹ ਨੇਮ ਰੋਜ਼ ਦਾ ਹੁੰਦਾ, ਗਾਗਰ ਭਰ ਕੇ ਲਿਆਉਣੀ। ਰਸਤੇ ਵਿੱਚ ਅੱਜ ਵੀ ਉਹ ਦਰਖਤ ਮੌਜੂਦ ਹੈ, ਦਮਦਮਾ ਸਾਹਿਬ, ਜਿੱਥੇ ਦਰਖਤ ਦੇ ਉੱਤੇ ਕੁਝ ਸਮੇਂ ਲਈ ਗਾਗਰ ਨੂੰ ਟਿਕਾਣਾ, ਕਿਉਂਕਿ ਬਿਰਧ ਅਵਸਥਾ ਸੀ, ਥੱਲੇ ਰੱਖ ਕੇ ਉੱਪਰ ਚੁੱਕ ਨਾ ਸਕਦੇ, ਟਿਕਾ ਕੇ ਕੁਝ ਸਮੇਂ ਲਈ ਦਮ ਲੈਣਾ, ਮੋਢੇ 'ਤੇ ਰੱਖ ਕੇ ਗਾਗਰ ਫਿਰ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ, ਇਸ਼ਨਾਨ ਕਰਾਉਣ ਵਾਸਤੇ ਪੁੱਜਣਾ। ਵੱਡੀਆਂ ਵਡਿਆਈਆਂ ਪ੍ਰਾਪਤ ਹੋਈਆਂ ਉਹ ਸੇਵਾ ਦੀ ਖੇਡ 'ਚੋਂ। ਸੱਚੀ ਸਰਕਾਰ ਨੇ 12 ਸਾਲ ਪਾਣੀ ਢੋਣ ਦੀ ਸੇਵਾ ਕੀਤੀ ਹੈ, ਜਲ ਢੋਣ ਦੀ ਸੇਵਾ। ਅਖੀਰਲੀ ਪ੍ਰੀਖਿਆ ਜਗਤ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਲਈ, ਪੋਹ ਦੀਆਂ ਸਰਦ ਰਾਤਾਂ ਸਨ, ਬੜੀ ਜ਼ਿਆਦਾ ਠੰਡ ਪੈਂਦੀ ਹੈ, ਮੀਂਹ ਪੈ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਲ ਭਰ ਕੇ ਲਿਆਏ ਹਨ, ਹਵਾ ਇੰਨੀ ਠੰਡੀ ਸ਼ੀਤ ਲਹਿ ਰਹਿ ਕੇ ਹੱਡਾਂ ਨੂੰ ਚੀਰਦੀ ਹੈ, ਪਰ ਪਰਵਾਹ ਨਾ ਕਰਦਿਆਂ ਹੋਇਆਂ ਜਿਸ ਵੇਲੇ ਖਡੂਰ ਸਾਹਿਬ ਪੁੱਜ ਗਏ, ਇੱਕ ਜੁਲਾਏ ਦੇ ਘਰ ਖੱਡੀ ਦੀ ਕਿੱਲੀ ਬਾਹਰ ਜ਼ਮੀਨ 'ਚ ਗੱਡੀ ਹੋਈ, ਠੁੱਡਾ ਲੱਗਾ, ਸੰਭਲਿਆ ਨਾ ਗਿਆ ਅਤੇ ਡਿੱਗ ਪਏ, ਪਰ ਗਾਗਰ ਜਲ ਦੀ ਨਹੀਂ ਡਿੱਗਣ ਦਿੱਤੀ ਵੀ ਕਿਤੇ ਪਾਣੀ ਨਾ ਰੁੜ ਜਾਏ, ਸਾਹਿਬ ਦੇ ਇਸ਼ਨਾਨ 'ਚ ਵਿਘਨ ਨਾ ਪੈ ਜਾਏ। ਧੜੰਮ ਦੇ ਕੇ ਆਵਾਜ਼ ਆਈ, ਅੰਦਰੋਂ ਆਵਾਜ਼ ਆਈ, ਜੁਲਾਏ ਨੇ ਪੁੱਛਿਆ, ਕੌਣ ਹੈ ਇਸ ਵੇਲੇ, ਕੋਈ ਚੋਰ ਤਾਂ ਨਹੀਂ? ਕਹਿਣ ਲੱਗੇ, ਨਹੀਂ, ਮੈਂ ਗੁਰੂ ਕਾ ਸਿੱਖ ਹਾਂ, ਗੁਰੂ ਕਾ ਦਾਸ ਹਾਂ। ਕਹਿੰਦਾ, ਇਸ ਵੇਲੇ ਕਿਹੜਾ ਦਾਸ? ਸਤਿਗੁਰੂ ਜੀ ਨੇ ਹਾਲੇ ਬੋਲਣਾ ਸੀ, ਜੁਲਾਈ ਕੋਲੋਂ ਬੋਲ ਪਈ। ਕਹਿਣ ਲੱਗੀ, ਇਸ ਵੇਲੇ ਹੋਰ ਕਿਹੜਾ ਹੋਣਾ, ਇੱਕੋ ਮਹਾਰਾਜ ਜੀ ਦਾ ਅੱਧਾ ਨਾਂ ਲੈ ਕੇ ਕਹਿੰਦੀ ਨਿਥਾਵਾਂ ਹੋਣਾ, ਜਿਹੜਾ ਕੁੜਮਾਂ ਦਾ ਪਾਣੀ ਢੋਂਦਾ ਫਿਰਦਾ, ਨਾ ਇਹਨੂੰ ਦਿਨੇ ਚੈਨ ਆ ਨਾ ਰਾਤ ਨੂੰ। ਅਤੇ ਮੇਰੇ ਪਾਤਸ਼ਾਹ ਨੇ ਪਹਿਲਾਂ ਸਾਰੇ ਅਪ ਸ਼ਬਦ ਸਹਾਰ ਲਏ, ਪਰ ਜਿਸ ਵੇਲੇ ਕਿਹਾ ਨਾ ਨਿਥਾਵਾਂ, ਅਤੇ ਕਹਿਣ ਲੱਗੇ, ਨਾ ਕਮਲੀਏ, ਮੈਂ ਹੁਣ ਨਿਥਾਵਾਂ ਨਹੀਂ ਰਿਹਾ, ਹੁਣ ਮੈਨੂੰ ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਥਾਂ ਮਿਲ ਗਈ ਹੈ। ਇਹ ਕਹਿ ਕੇ ਚਲੇ ਗਏ। सतगुरु जी मानो जिवें अगों उड़ीक रहे सन। आए जदों सतगुरु जी गागर जल दी टकाई, धन श्री गुरु अंगद देव साहब ने 12 सालां च कदे पुछया नहीं सी, पुरखा तेरा की हाल है। एक साल बाद एक सिरे पाओ दे दिंदे, सिर ते लपेट लेंदे गुरु अमरदास साहब। अज 12 साल दा समा बीतिया, गागर जल दी जदों थले टकाई ते घुट के गल बकड़ी च लै के कहिंदे गुरु अंगद देव साहब, अहो निथावें के तुम थाम, अहो निमानन के तुम मान, अहो नितानन के तुम तान। एक नहीं, दो नहीं, 12 वरदान दे के नवाजे। समा बीतिया, सतगुरु श्री गुरु अमरदास साहब जी नू अज दे दिन एक होर बचन आउंदा भी उस जुलाई नू सद के ना, जिस घर विच पातशाह जी डिग पए सन, गुरु अंगद देव साहब ने कहा जिन्नी माया तेनू चाहीदी आ 10 मूह मंगी, पर तू इस घर च नहीं रह सकदा, इस नगर च नहीं रह सकदा। जिस नगर च मेरे सेवक दा तिरस्कार होया होवे, वह बंदा इस नगर विच रह नहीं सकदा जिन्हें तिरस्कार किया है। मेरे पातशाह अपने प्यारिआं नाल, अपने सेवकां नाल इन्नी प्रीत करदे धन गुरु अंगद देव साहब। उन्हें मूह मंगया, पैसा लिया ते घर छड़ के चला गया। उस जगह ते गुरु अंगद देव साहब ने हुक्म कीता सी कि जिथे साडे सेवक गुरु अमरदास साहब डिगे सन, साडे शरीर दा अंगीठा उत्थे ही बनायो, उत्थे साडे शरीर दा अंतम संस्कार करियो। अज उत्थे महाराज गुरु अंगद देव साहब दा दरबार है। जिस किली नाल चरण लगा उत्थे ओ दरख्त करीर दा अज भी मौजूद है। इतिहासक निशानियां हन जिन्हां दा इतिहास विच जिक्र आउंदा, सानू दर्शन करदे रहना चाहीदा। धन श्री गुरु अमरदास साहब जी महाराज जी नू गुरता गद्दी दे तखत ते बिठाया। अज दे दिन 5 पैसे श्री फल गुरु अमरदास साहब दे सनमुख रख के 3 परिक्रमा कीतियां, मत्था टेकिया। ब्रह्म ज्ञानी बाबा बुढ़ा साहब जी पासों गुरियाई दा तिलक दबाया ते संगत नू हुक्म कीता कि अज तो बाद साडा स्वरूप श्री गुरु अमरदास साहब नू जानना, इन्हां विच और साडे च किसे ने भेद नहीं समझना। सारी संगत ने सतगुरु गुरु अमरदास साहब दे चरणा ते वंदना कीती। धन श्री गुरु अंगद देव साहब जी दे हुक्म नाल ही गोइंदवाल साहब नगर, लम्मी गाथा है, मैं संखेप च विचार करदा जावां। गोंदे खत्री दी बेनती नू प्रवान करदिआं श्री गुरु अमरदास साहब जी नू भेजिआ कि ब्यास दरिया दे कंढे जा के गोइंदवाल साहब नगर वसाओ। तो ब्यास दरिया दे कंढे ते गोइंदवाल नगर वसाया और हुक्म कीता गुरु अंगद देव साहब ने कि अपना सारा परिवार गोइंदवाल साहब ही सद लो, अज तो बाद तुसीं इत्थे ही निवास रखना। धन श्री गुरु अंगद देव साहब जी महाराज जी दे ज्योति जोत समावन तो बाद श्री गुरु अमरदास साहब जी महाराज जी ने सारी जिंदगी जिन्ना समा 22 साल तो कुछ वधीक समा सतगुरां ने गुरियाई कीती, गोइंदवाल साहब नगर विखे रह के सतगुरु जी गुरता गद्दी दे तखत ते बैठ के संगतां नू दर्शन देंदे रहे। सतगुरु जी दी भगती भावना एहो जी सिखर दी सी, जे तुरदिया सतगुरु जी तो बां अगे नू चली गई उलर के, ते मन कीता भी इहनू कट के सुट दिया। जिन्हें गुरु साहब दा निरादर कीता, फिर सोचिया भी सिख वड्याई करनगे। सारी जिंदगी उस बां नाल काम नहीं लिया कि इस बां ने मेरे सतगुरां दा निरादर कीता, उन्हां तो अगे लंघ गई उलर के। एहो जी भगती अंग अंग विच सतगुरु गुरु अमरदास साहब दे भरी। गुरता गद्दी दे तखत ते बैठ के सतगुरु जी ने कुछ नेम बनाए, पहले पंगत पाछे संगत। हालांकि पंगत संगत दा सिद्धांत पहला भी सी, पर गुरदेव ने लोकां दे अंदर जेड़ा जातिवाद दा कोड़ कुट कुट के भरिया होया सी कि असी उच्चियां जातियां वाले, फलाने नीवियां जातियां वाले ने, ਇਹ ਕੋੜ ਕੱਢਣ ਵਾਸਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਪਹਿਲੇ ਪੰਗਤ ਪਾਛੇ ਸੰਗਤ ਦਾ ਸਿਧਾਂਤ ਦਿੱਤਾ ਵੀ ਪੰਗਤ 'ਚ ਬੈਠ ਕੇ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਇੱਕ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਣ। ਜਿਹੜੀ ਜਾਤ ਪਾਤ ਦੇ ਵਹਿਮ ਭਰਮ ਚੋਂ ਇਸ ਕੋੜ ਤੋਂ ਸਤਿਗੁਰਾਂ ਨੇ ਸਾਨੂੰ ਕੱਢਿਆ ਸੀ, ਅੱਜ ਅਸੀਂ ਵਿਚਾਰ ਕਰਕੇ ਵੇਖੀਏ ਕਿ ਅਸੀਂ ਦੁਬਾਰਾ ਉਹਦੇ ਚ ਨਹੀਂ ਫਸ ਗਏ। ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇੱਕ ਬਚਨ ਲਿਖਿਆ, ਜਦੋਂ ਬਾਬੇ ਤਾਰਾ ਸਿੰਘ ਵਾਂ ਦਾ ਪ੍ਰਸੰਗ ਆਉਂਦਾ ਹੈ, ਜਿਨ੍ਹਾਂ ਮਹਾਂਪੁਰਖਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਦਿਨ ਪਹਿਲਾਂ ਹੀ 300 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ, ਉਹ ਮਹਾਂਪੁਰਖਾਂ ਦੇ ਇਤਿਹਾਸ ਵਿੱਚ ਬਚਨ ਆਉਂਦਾ। ਰਤਨ ਸਿੰਘ ਭੰਗੂ ਜੀ ਲਿਖਦੇ ਆ ਪੰਥ ਪ੍ਰਕਾਸ਼ ਵਿੱਚ ਕਿ ਸਿੱਖ ਦੀ ਜਾਤ ਕਿਹੜੀ ਹੈ ਤੇ ਸਿੱਖ ਦੀ ਗੋਤ ਕਿਹੜੀ ਹੈ। ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਜਾਤ ਹੁੰਦੀ, ਫਿਰ ਅੱਗੇ ਗੋਤਰ ਹੁੰਦੇ ਆ। ਕਹਿੰਦੇ ਸਿੱਖ ਦੀ ਜਾਤ ਕਿਹੜੀ ਹੈ ਤੇ ਸਿੱਖ ਦੀ ਗੋਤ ਕਿਹੜੀ ਹੈ ਸਿੰਘ ਦੀ, ਉਹ ਦੱਸੀ ਹੈ। ਉਹ ਦੱਸਦਿਆਂ ਕਹਿੰਦੇ ਆ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਨੇ ਸਤਿਗੁਰ ਤੇ ਮੰਗਾ। ਸਿੰਘ ਦੀ ਜਾਤ ਵੀ ਦੰਗਾ ਲੜਾਈ ਕਰਨੀ, ਯੁੱਧ ਕਰਨਾ, ਤੇ ਸਿੰਘ ਦਾ ਗੋਤਰ ਵੀ ਹੈ ਕਿ ਜੰਗ ਕਰਨਾ, ਯੁੱਧ ਲੜਨਾ, ਧਰਮ ਯੁੱਧ ਮੋਰਚੇ ਲੜਨੇ। ਹੁਣ ਇਹ ਜਾਤ ਕੋਤ ਤਾਂ ਸਾਡੀ ਰਹੀ ਨਹੀਂ, ਜਿਹਦੀਆਂ ਮਰਜ਼ੀ ਸਾਡੇ ਨਾਲ ਵਧੀਕੀਆਂ ਹੁੰਦੀਆਂ ਰਹਿਣ, ਅਸੀਂ ਸਿਰ ਨੀਵਾਂ ਕਰਕੇ ਵੇਖੀ ਜਾਂਦੇ ਹਾਂ ਵੀ ਕਿਹੜਾ ਸਾਡੇ ਘਰ ਤੱਕ ਅੱਗ ਪਹੁੰਚੀ ਹੈ। ਇਹ ਤਾਂ ਦੂਜਿਆਂ ਦੇ ਘਰ ਬਲਦੀ ਹੈ, ਜਿਹੜੀ ਦੂਜਿਆਂ ਦੇ ਘਰ ਬਲਦੀ ਹੈ, ਯਾਦ ਰੱਖਿਓ ਸਾਡੇ ਘਰ ਵੀ ਪਹੁੰਚ ਸਕਦੀ ਹੈ। ਸੁਚੇਤ ਹੋਈਏ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਜਾਤ ਗੋਤ ਦੇ ਵਹਿਮ ਚੋਂ ਭਰਮ ਚੋਂ ਕੱਢਣ ਵਾਸਤੇ ਪਹਿਲੇ ਪੰਗਤ ਪਾਛੇ ਸੰਗਤ ਦਾ ਸਿਧਾਂਤ ਦਿੱਤਾ। ਸਤੀ ਪ੍ਰਥਾ ਰੋਕੀ, ਪੜਦਾ ਪ੍ਰਥਾ। ਕੇਵਲ ਪੜਦਾ ਪ੍ਰਥਾ ਕੀ ਸੀ? ਮਾਈਆਂ ਬੀਬੀਆਂ ਘੁੰਡ ਕੱਢਦੀਆਂ। ਮਹਾਰਾਜ ਜੀ ਨੇ ਆਖਿਆ ਗੁਰੂ ਸਾਹਿਬ ਦੇ ਦਰਬਾਰ ਚ ਆਉਣਾ, ਇਹ ਪੜਦਾ ਪ੍ਰਥਾ ਨਹੀਂ। ਹਾਂ, ਪਰ ਇਹ ਨਹੀਂ ਸੀ ਕਿਹਾ ਵੀ ਸਿਰ ਤੋਂ ਵੀ ਨੰਗੇ ਹੋ ਜਾਣ। ਕੇਵਲ ਚਿਹਰੇ ਤੋਂ ਘੁੰਡ ਹਟਾਇਆ ਸੀ ਸਤਿਗੁਰਾਂ ਨੇ ਵੀ ਇਹ ਪੜਦਾ ਨਹੀਂ ਕਰਨਾ। ਪਰ ਮਾਫ਼ ਕਰਨਾ, ਅੱਜ ਸਾਡੀਆਂ ਸਿੱਖ ਮਾਈਆਂ ਬੀਬੀਆਂ ਚੁੰਨੀਆਂ ਉਹਨਾਂ ਦੇ ਸਿਰਾਂ 'ਤੇ ਨਹੀਂ ਹੁੰਦੀਆਂ। ਜੇ ਐਕਟਵਾ ਲੈਂਦੀਆਂ ਗੁਰੂ ਘਰ ਵੀ ਆਉਂਦੀਆਂ ਅਤੇ ਚੁੰਨੀ ਲਪੇਟ ਕੇ ਉਹ ਸੀਟ ਦੇ ਥੱਲੇ ਰੱਖ ਲੈਂਦੀਆਂ। ਗੁਰੂ ਖਾਲਸਾ ਜੀ, ਸਿੱਖ ਬੀਬੀਆਂ ਦੇ ਸਿਰ 'ਤੇ ਚੁੰਨੀ ਅਤੇ ਸਿੱਖਾਂ ਦੇ ਸਿਰਾਂ 'ਤੇ ਦਸਤਾਰ ਹੋਣੀ ਲਾਜ਼ਮੀ ਹੈ, ਜ਼ਰੂਰੀ ਹੈ, ਇਹ ਸਾਡੀ ਪਹਿਚਾਣ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਧਵਾ ਵਿਆਹ ਆਦਿਕ ਇਹ ਖੇਡਾਂ ਸੰਸਾਰ 'ਚ ਪ੍ਰਗਟ ਕੀਤੀਆਂ, ਜਿਹੜੀਆਂ ਕੁਰੀਤੀਆਂ ਸੀ ਸਮਾਜ ਦੀਆਂ ਉਹਨੂੰ ਦੂਰ ਕੀਤਾ। 22 ਮੰਜੀਆਂ ਮਹਾਰਾਜ ਜੀ ਨੇ ਪ੍ਰਚਾਰਕਾਂ ਦੀਆਂ ਸਥਾਪਿਤ ਕੀਤੀਆਂ, ਭਾਈ ਮਾਣਕ ਚੰਦ ਜੀ, ਭਾਈ ਸਾਵਣ ਮੱਲ ਜੀ, ਇਸੇ ਤਰ੍ਹਾਂ ਭਾਈ ਸੱਚਣ ਸੱਚ ਜੀ ਵਰਗੇ ਮਹਾਂਪੁਰਖ, ਭਾਈ ਮਥੋ ਮਰਾਰੀ ਦੀ ਜੋੜੀ, ਇਹ 22 ਮੰਜੀਆਂ ਪ੍ਰਚਾਰਕਾਂ ਦੀਆਂ ਸਥਾਪਿਤ ਕਰਕੇ ਦੇਸ਼ ਦੇ ਵੱਖੋ ਵੱਖਰੇ ਕੋਨਿਆਂ 'ਚ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹਨਾਂ ਨੂੰ ਭੇਜਿਆ। ਗੁਰੂ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬੌਲੀ ਸਾਹਿਬ ਦੀ ਰਚਨਾ ਕੀਤੀ। ਬੌਲੀ ਸਾਹਿਬ ਦੀ ਰਚਨਾ ਕਰਕੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮਨਾਉਣ ਦੀ ਮਰਿਆਦਾ ਪ੍ਰਾਰੰਭ ਹੋਈ, ਉਹ ਜਗਤ ਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਾਰੰਭ ਕੀਤੀ, ਜਿਹੜੀ ਅਗਲੇ ਮਹੀਨੇ ਵਿਸਾਖੀ ਦਾ ਪੁਰਬ ਆਉਣਾ। ਬੌਲੀ ਸਾਹਿਬ ਦੀ ਰਚਨਾ ਕੀਤੀ, 84 ਪੌੜੀਆਂ ਬਣੀਆਂ ਅਤੇ ਹੁਕਮ ਫੁਰਮਾਇਆ, ਜਿਹੜਾ ਕੋਈ ਮਾਈ ਭਾਈ 84 ਵਾਰ ਬੌਲੀ 'ਚ ਇਸ਼ਨਾਨ ਕਰਕੇ ਇੱਕ ਇੱਕ ਪੌੜੀ 'ਤੇ ਬੈਠ ਕੇ 84 ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇਗਾ, ਅਤੇ ਇਹਨਾਂ ਦੀ 84 ਲੱਖ ਜੂਨੀ ਕੱਟੀ ਜਾਏਗੀ, ਉਹਨਾਂ ਨੂੰ 84 ਦੇ ਗੇੜ 'ਚ ਨਹੀਂ ਆਉਣਾ ਪਵੇਗਾ। ਖਾਲਸਾ ਜੀ, ਇਹ ਸ਼ਰਧਾ ਹੈ। ਅੱਜ ਕੱਲ੍ਹ ਤਾਰਕਕ ਲੋਕ ਕੇਵਲ ਤਰਕਾਂ ਦਿੰਦੇ ਹਨ, ਕਥਾਕਾਰਾਂ ਦਾ ਕੰਮ ਹੈ ਸੰਗਤ ਦੇ ਅੰਦਰ ਸ਼ਰਧਾ ਭਾਵਨਾ ਗੁਰੂ ਘਰ ਪ੍ਰਤੀ ਪ੍ਰਗਟ ਕਰਨੀ। ਸਵਾਲ ਪੈਦਾ ਨਹੀਂ ਕਰਨੇ, ਕਥਾਕਾਰਾਂ ਦਾ ਕੰਮ ਹੈ ਸਵਾਲਾਂ ਦੇ ਜਵਾਬ ਦੇਣੇ। ਸ਼ੰਕਾ ਦਾ ਕਿਤੇ ਵੀ ਖੜਾ ਕੀਤਾ ਜਾ ਸਕਦਾ ਹੈ। ਅਸਲੀ ਗੱਲ ਤਾਂ ਕਥਾਕਾਰਾਂ ਨੂੰ ਮਹਾਰਾਜ ਜੀ ਨੇ ਦਿੱਤੀ ਆ ਵੀ ਸ਼ੰਕਾ ਨਿਵਾਰਨਾ ਹੈ। ਤੂੰ ਸ਼ੰਕਾ ਅੱਜ ਕੱਲ੍ਹ ਜਿਵੇਂ ਮਰਜ਼ੀ ਕੋਈ ਕਰੀ ਜਾਵੇ, ਪਰ ਭਾਵਨਾ ਵਾਲੇ ਸਿੱਖ ਅੱਜ ਵੀ 84 ਪਾਠ ਕਰਦੇ ਆ ਔਰ 84 ਕੱਟਦੇ ਆ, ਔਰ ਉਹਨਾਂ ਦੀਆਂ ਕੱਟੀਆਂ ਵੀ ਜਾਂਦੀਆਂ ਨੇ ਜਿਹੜੇ ਸ੍ਰੀ ਗੁਰੂ ਅਮਰਦਾਸ ਸਾਹਿਬ ਨੂੰ ਪੂਰਨ ਪਾਰਬ੍ਰਹਮ ਪਰਮੇਸ਼ਵਰ ਰੂਪ ਜਾਣਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਗੋਇੰਦਵਾਲ ਸਾਹਿਬ ਬਿਰਾਜਮਾਨ ਸਨ, ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਬੜੀ ਸੁੰਦਰ ਕਥਾ ਲਿਖੀ ਹੈ ਕਿ ਕਿਸੇ ਚੁਗਲਖੋਰ ਨੇ ਖਡੂਰ ਸਾਹਿਬ ਜਾ ਕੇ ਬਾਬੇ ਦਾਤੂ ਦੇ ਕੰਨ ਭਰ ਦਿੱਤੇ ਵੀ ਤੁਸੀਂ ਉਹ ਗੁਰੂ ਦੇ ਪੁੱਤਰ, ਤੁਹਾਡੇ ਘਰ ਵਿੱਚ ਪਾਣੀ ਢੋਣ ਵਾਲਾ ਤੁਹਾਡੇ ਘਰ ਦਾ ਸੇਵਕ ਅੱਜ ਗੁਰਤਾ ਗੱਦੀ ਦਾ ਮਾਲਕ ਬਣ ਕੇ ਬੈਠਾ ਤੇ ਹਜ਼ਾਰਾਂ ਲੱਖਾਂ ਲੋਕ ਉਹਨਾਂ ਦੇ ਚਰਨਾਂ ਵਿੱਚ ਆਉਂਦੇ ਆ, ਤੁਹਾਡੇ ਤਾਂ ਹੀ ਕੋਈ ਪੁੱਜਦਾ ਨਹੀਂ। ਬਾਬਾ ਦਾਤੂ ਜੀ ਬੜੇ ਗੁੱਸੇ ਵਿੱਚ ਆਏ ਚੁਗਲਖੋਰ ਦੀਆਂ ਚੁਗਲੀਆਂ ਸੁਣ ਕੇ, ਕੋਈ ਵਿਚਾਰ ਨਹੀਂ ਕੀਤੀ, ਆਪਣੇ ਨਾਲ ਕੁਝ ਨੌਕਰ ਚਾਕਰ ਲਏ, ਗੋਇੰਦਵਾਲ ਸਾਹਿਬ ਪੁੱਜੇ, ਸਿੱਧਾ ਗੁਰੂ ਦਰਬਾਰ ਚ ਆਏ ਤੇ ਸਤਿਗੁਰੂ ਜੀ ਤਖ਼ਤ ਤੇ ਬਿਰਾਜਮਾਨ ਸਨ। ਨਹੀਂ ਧਿਆਨ ਗਿਆ ਕਿ ਦਾਤੂ ਜੀ ਆਏ ਹੈ। ਆਉਂਦਿਆਂ ਸਾਰ ਬੜੇ ਜ਼ੋਰ ਨਾਲ ਸਤਿਗੁਰੂ ਜੀ ਨੂੰ ਠੁੱਡਾ ਮਾਰਿਆ, ਮੇਰੇ ਗਰੀਬ ਨਵਾਜ ਪਾਤਸ਼ਾਹ ਤਖ਼ਤ ਤੋਂ ਪੁੰਜਿਆਂ ਡਿੱਗ ਪਏ, ਬਿਰਧ ਅਵਸਥਾ ਸੀ। ਇਕਦਮ ਨੇਤਰ ਤਾਂ ਨੂੰ ਚੁੱਕੇ ਤੇ ਵੇਖਿਆ ਬਾਬਾ ਦਾਤੂ ਜੀ ਨੇ ਚਰਨ ਫੜ ਕੇ ਚਰਨ ਝਸਣ ਲੱਗ ਪਏ ਤੇ ਕਹਿਣ ਲੱਗੇ, ਇੱਕ ਤੋਂ ਬਹਿ ਤੇ ਬਿਰਧ ਭਇਓ ਹੋ, ਦੁਤੀਆ ਸੇਵਾ ਕਰਤ ਰਹਿਓ ਹੋ। ਬਾਬਾ ਦਾਤੂ ਜੀ, ਇੱਕ ਤਾਂ ਉਮਰ ਵਡੇਰੀ ਵਡੇਰੀ ਉਮਰ ਚ ਹੱਡ ਪੱਕੜ ਜੇ ਹੋ ਜਾਂਦੇ ਹਨ, ਦੂਜਾ ਇਸ ਸਰੀਰ ਨਾਲ ਮੈਂ ਮਿਹਨਤ ਬੜੀ ਕੀਤੀ ਹੈ, ਤੁਹਾਡਾ ਚਰਨ ਹੈ ਕੂਲਾ ਜਿਹਾ ਕੋਮਲ ਜਿਹਾ, ਕਿਤੇ ਨਾ ਹੱਡੀਆਂ ਚ ਵੱਜ ਕੇ ਆਪ ਜੀ ਦੇ ਕੂਲੇ ਤੇ ਕੋਮਲ ਚਰਨ ਚ ਪੀੜਾ ਤਾਂ ਨਹੀਂ ਹੋਈ, ਦਰਦ ਤਾਂ ਨਹੀਂ ਹੋਈ। ਫਿਰ ਇਹ ਆਖਿਆ, ਚੰਗਾ ਕੀਤਾ ਜੇ, ਇਹ ਨਹੀਂ ਆਖਿਆ ਵੀ ਤੁਸੀਂ ਗਲਤ ਕੀਤਾ ਠੁੱਡਾ ਮਾਰ, ਚੰਗਾ ਕੀਤਾ ਜੇ ਤੁਸੀਂ ਮੈਨੂੰ ਸਜ਼ਾ ਦਿੱਤੀ ਹੈ, ਤੁਸੀਂ ਮੇਰੇ ਗੁਰਦੇਵ ਦੇ ਸਾਹਿਬਜ਼ਾਦੇ ਲਾਲ ਹੋ, ਮੈਨੂੰ ਚਾਹੀਦਾ ਸੀ ਤੁਹਾਡਾ ਉੱਠ ਕੇ ਸਤਿਕਾਰ ਕਰਨਾ, ਮੈਂ ਉੱਠਿਆ ਨਹੀਂ, ਹੁਕਮ ਕਰੋ। ਤੇ ਬਾਬੇ ਦਾਤੂ ਨੇ ਆਖਿਆ, ਇਹ ਨਗਰ ਸਾਡਾ, ਛੱਡ ਕੇ ਚਲੇ ਜਾਓ। ਕਹਿੰਦੇ ਜੀ ਸਤ ਬਚਨ, ਪਾਤਸ਼ਾਹ ਜੀ ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ ਉਸ ਜਗ੍ਹਾ ਤੇ ਜਾ ਕੇ ਕੁਝ ਸਮੇਂ ਲਈ ਗੁਪਤ ਹੋ ਗਏ। ਫਿਰ ਬਾਬਾ ਬੁੱਢਾ ਸਾਹਿਬ ਨੇ ਪ੍ਰਗਟ ਕੀਤਾ ਤੇ ਬਾਬਾ ਦਾਤੂ ਜੀ ਕੁਝ ਦਿਨ ਤਾਂ ਬੈਠੇ ਰਹੇ ਗੱਦੀ ਲਾ ਕੇ, ਪਰ ਕੌਣ ਆਵੇ ਮੱਥਾ ਟੇਕਣ। ਪੰਜ ਚਾਰ ਦਿਨਾਂ ਬਾਅਦ ਗਏ ਵਾਪਸ, ਰਸਤੇ ਚ ਲੁਟੇਰਿਆਂ ਨੇ ਲੁੱਟ ਲਿਆ, ਜਿਹੜੀਆਂ ਵਸਤੂਆਂ ਗੁਰੂ ਘਰੋਂ ਲੈ ਗਏ ਸੀ ਉਹ ਵੀ ਲੁੱਟੀਆਂ ਗਈਆਂ, ਜਿਹੜੀਆਂ ਆਪਣੀਆਂ ਸੀ ਉਹ ਵੀ ਲੁੱਟੀਆਂ ਗਈਆਂ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਵਾਪਸ ਗੋਇੰਦਵਾਲ ਸਾਹਿਬ ਆਏ, ਬਹੁਤ ਸਾਰੇ ਚੁਗਲਖੋਰਾਂ ਚੁਗਲੀਆਂ ਵੀ ਕੀਤੀਆਂ, ਅਕਬਰ ਤੱਕ ਸ਼ਿਕਾਇਤਾਂ ਕੀਤੀਆਂ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਭੇਜਿਆ ਕਿ ਜਾ ਕੇ ਉੱਥੇ ਅਕਬਰ ਦੀ ਕਚਹਿਰੀ 'ਚ ਜਿਹੜੇ ਗੁਰੂ ਘਰ ਦੀਆਂ ਸ਼ਿਕਾਇਤਾਂ ਕਰਨ ਵਾਲੇ ਹੈ ਉਹਨਾਂ ਦੇ ਮੂੰਹ 'ਤੇ ਕਾਲਖ ਪੂੰਜੋ ਜਵਾਬ ਦੇ ਕੇ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਫੈਸਲਾ ਕੀਤਾ ਕਿ ਹੁਣ ਜਾਈਏ ਹਰਿਦੁਆਰ ਨੂੰ। ਬਾਈਵੀਂ ਵੇਰੀ ਜਿਸ ਵੇਲੇ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਅਕਬਰ ਨੇ ਕਿਹਾ ਸੀ ਵੀ ਜਿੱਥੋਂ ਸਤਿਗੁਰੂ ਜੀ ਲੰਘਣਗੇ ਜਿਹੜਾ ਕੋਈ ਪੁਲ ਆਵੇਗਾ ਉੱਥੇ ਕਿਸੇ ਨੇ ਟੋਲ ਟੈਕਸ ਨਹੀਂ ਲੈਣਾ। ਜਿਵੇਂ ਅੱਜ ਕੱਲ੍ਹ ਟੋਲ ਟੈਕਸ ਹੁੰਦੇ ਆ, ਉਦੋਂ ਮਾਮਲਾ ਲਿਆ ਜਾਂਦਾ ਸੀ, ਕਰ ਲਿਆ ਜਾਂਦਾ ਸੀ, ਜਜ਼ੀਆ ਲਿਆ ਜਾਂਦਾ ਸੀ, ਹਿੰਦੂਆਂ ਵੀਰਾਂ ਦੇ ਤੀਰਥ ਸਥਾਨਾਂ ਤੋਂ ਵੀ ਜਾਣ ਤੇ ਜਜ਼ੀਆ ਮੰਗਿਆ ਜਾਂਦਾ ਸੀ। ਸਤਿਗੁਰੂ ਜੀ ਜਿਸ ਵੇਲੇ ਗਏ, ਕਹਿੰਦੇ ਜਦੋਂ ਜਮਨਾ ਦਾ ਪੁਲ ਆਇਆ ਨਾ, ਉੱਥੇ ਸਿਪਾਹੀ ਖੜੇ ਸੀ, ਉਹਨਾਂ ਨੂੰ ਹਦਾਇਤ ਸੀ ਵੀ ਜਿਹੜੀ ਸੰਗਤ ਗੁਰੂ ਅਮਰਦਾਸ ਸਾਹਿਬ ਦਾ ਨਾਮ ਲਵੇਗੀ ਉਹਨਾਂ ਨੂੰ ਇਸ ਪੁਲ ਤੋਂ ਰੋਕਣਾ ਨਹੀਂ, ਜਾਣ ਦੇਣਾ, ਉਹਨਾਂ ਕੋਲੋਂ ਮਾਮਲਾ ਨਹੀਂ ਲੈਣਾ, ਟੈਕਸ ਨਹੀਂ ਲੈਣਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹੈ ਵੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਜਿੰਨੇ ਉੱਥੋਂ ਲੰਘੇ, ਜਿਹੜੀ ਗੁਰੂ ਸਾਹਿਬ ਦੀ ਸੰਗਤ ਉਹ ਤਾਂ ਗਈ, ਜਿਹੜੇ ਆਮ ਯਾਤਰੂ ਵੀ ਲੰਘਣ ਉਹ ਰੋਕਣ ਤੇ ਆਖਣ ਅੱਗੋਂ ਧੰਨ ਗੁਰੂ ਅਮਰਦਾਸ ਸਾਹਿਬ, ਉਹ ਕਹਿੰਦੇ ਜੀ ਜਾਓ ਜੀ। ਕਹਿੰਦੇ ਮਾਨੋ ਇਹ ਪੁਲ ਜਮਨਾ ਤੇ ਨਹੀਂ ਬਣਾਇਆ, ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਨਾਮ ਦਾ ਪੁਲ ਇਹ ਸੰਸਾਰ ਸਮੁੰਦਰ ਤੇ ਬਣ ਗਿਆ, ਜਿਹੜਾ ਗੁਰੂ ਅਮਰਦਾਸ ਸਾਹਿਬ ਦਾ ਨਾਂ ਲੈਂਦਾ ਉਹਨਾਂ ਨੂੰ ਜੰਮਾਂ ਦਾ ਟੈਕਸ ਨਹੀਂ ਭਰਨਾ ਪੈਂਦਾ। ਉਹਨਾਂ ਨੂੰ ਜੰਮਾਂ ਦਾ ਕਰ ਨਹੀਂ ਤਾਰਨਾ ਪੈਂਦਾ, ਜਜ਼ੀਆ ਨਹੀਂ ਤਾਰਨਾ ਪੈਂਦਾ, ਗੁਰੂ ਅਮਰਦਾਸ ਸਾਹਿਬ ਦਾ ਨਾਂ ਲਿਆ ਜੰਮਾਂ ਤੋਂ ਮੁਕਤ ਹੋ ਜਾਈਦਾ ਹੈ। ਪਾਤਸ਼ਾਹ ਨੇ ਤਾਂ 22 ਸਾਲ जम गोइंदवाल साहब नगर च फरकन नहीं दिते। गरीब नवाज साहब सच्चे पातशाह जी महाराज जिस वेले हरिद्वार दे लागे आए ना उसे मेड़े पिंड बड़ी संगत नाल ते वो पंडित दुर्गा वेखदा है, पता कीता कौन कहिंदे जी गुरु अमरदास साहब ने, कोल गया पछाणिया भी ये तां उही पुरख ने कई साल पहला मिले सन, ते नमस्कार करके कहण लगा पातशाह मैनू पछाणिया जे महाराज जी? कहिंदे हां पंडित जी पछाण लिया। पातशाह फिर बचन भी चेते होवेगा भी मेरी दक्षिणा रहिंदी सी आप जी वल, गुरदेव कहिंदे हां चेते है, मंग लो पंडित जी, जां तां इस लोक दा सुख मंग लो जां परलोक दा मंग लो, दोनां चो इक मंग लो। पंडित जी बड़े सियाने सी भी जे दाता दोवें जहाना दे सुख देण वाला है ते मैं कजूसी करके क्यों मंगा। मां कवि जी ने बचन लिखे भाई साहब भाई संतोख सिंह जी ने कि पंडित दुर्गा जी बोले जे धन दह नाम न दह नाम बिना जन जम पुर जह, नाम दहे धन दहे न जन को धन बहीन जन जग न सुह। महाराज जी जे तुसी नाम दा दान दे दिता धन ना दिता माया दे गफे ना दिते, नाम नाल मेरा परलोक सवर जाएगा पर माया दे गफे तो बिना धन तो बिना जगत विच शोभ नीक नहीं होना, क्योंकि निर्धन नूं तां कोई आदर नहीं दिंदा, सारे पिट फेर लैंदे आ। धन होवे परसू तो परसा ते परसे तो परस राम हो जांदा है, माया तेरे तीन नाम परसा परसू परस राम धन ही बना दिंदा, धन बिना जगत विच कम नहीं सरदा। कलगीधर जी ने सरबलो दी बाणी विच बचन लिखे ने आद भवानी ईश्वरी माया जा को नाम तिस बिन सरै ना एक छिन पूर्ण होत ना काम। यह माया शक्ति है काल पुरख दी, इहदे बिना भी सरदा नहीं है, व्यंगमा नूं भी चाहीदी है माया। तां महाराज जी धन बिना मैं जगत च नहीं सोभांगा, जे तुसी धन दा गफा दे दिता नाम ना दिता ते नाम तो बिना जमपुरी नूं जावांगा मेरा कुछ नहीं जाना, ना तुहाडा ही वजना भी गुरु अमरदास साहब दा सेवक है, इन्हें नाम नहीं जपया ते जमपुरी नूं जा रहा, ना तुहाडे नूं लाज लगनी है, पातशाह कृपा करो मैनू दोवें बख्श दिओ। सतगुरु जी मुस्कुरा के कहिंदे पंडित जी जाओ तुहाडा लोक सुखी आ परलोक सहेला। ऐसे दीन दयाल सतगुरु श्री गुरु अमरदास साहिब गरीब नवाज पातशाह दा अज गुरता गद्दी दिवस है, समुचियां गुरु कियां साजियां नवाजियां संगतां नूं सतगुरु श्री गुरु अमरदास साहब जी दे गुरियाई पुरब दियां लखां लखां वधाइयां। सतगुरु जी दी महिमा करदिआं पट साहिबान कहिंदे हन दुनिया दे जितने पदार्थ ने चाहे इस लोक दे ने चाहे परलोक दे ने जदों श्री गुरु अमरदास साहब दे दर्शन करिए सतगुरु जी दे दर्शन परसद्या लोक परलोक दे सारे पदार्थ प्राप्त हो जाते। जाल पा पदार्थ इतड़े पट जालप जी कहिंदे उपर पंक्तियां च दसे भी जिन्ने पदार्थ ने गुर अमरदास डिठै मिलहै श्री गुरु अमरदास साहब दे दर्शन कीत्या प्राप्त हो जाते हैं। फिर कहिंदे है कन हर बूंद बसोरो मावल कुसम बसंत गणंत न आवै, मीह दियां बूंदा गिणियां नहीं जा सकदियां, बसंत विच जितने फुल खिड़दे ने गिने नहीं जा सकदे, घा दे किणके इस धरती ते किन्ने किन्ने गिने नहीं जा सकदे, रब सस किरण उधर सागर को गंग तरंग अंत को पावै, कहिंदे सूरग ते चंद्रमा दियां किरणां गिणियां नहीं जा सकदियां, समुंदर दा पेट किन्ना वड्डा मापिया नहीं जा सकदा, पर कहिंदे भावें कोई इन्हां दा अंत पा लवे कोई गिण लवे, रुद्र ध्यान ज्ञान सतगुर के रुद्र कहिंदे ने शिव नूं, शिव दा ध्यान जदों बैठदा समाधि ला के कैलाश ते अनंत युग बीत जांदे ने, कहिंदे उहदा भी अंत नहीं पैंदा। ज्ञान सतगुर के, गुरु दे ज्ञान दा भी अंत नहीं पैंदा। करके कहिंदे कोई आ जावे इहो जिहा सक्षम जिहड़ा इहदा भी अंत पा लवे। रुद्र ध्यान ज्ञान सतगुर के कब जन पल उन्हें जो गावै, पर हे गुरु अमरदास साहब भले अमरदास गुण तेरे, तेरी उपमा तोहे बन आवै। हे गुरु अमरदास साहब तुहाडे गुणा दा अंत नहीं पैंदा, इस करके कहना पैंदा तुहाडी उपमा महाराज जी तुहानू ही बनाउंदी है। भले अमरदास गुण तेरे, भले अमरदास गुण तेरे, भले भले अमरदास गुण तेरे, भले अमरदास गुण तेरे, भले तेरी उपमा तोहे बन आवे, तेरी उपमा तोहे बन आवे, तेरी उपमा तोहे। तेरी उपमा तोहे बन आवे, तेरी उपमा तोहे बन आवे, तेरी उपमा उपमा दित्ती जांदी है ना, कहा जांदा जी फलाने दा चेहरा फलाने वर्गा, जां कह देंदे फलाने दा चेहरा चन्न वर्गा, उपमा हो गई। कमल फुल वर्गियां अखां ने, उपमा हो गई कमल दे फुल दी। हुण गुरु अमरदास साहब वर्गा कोई दूसरा है ही नहीं, ते उपमा किहदी देईए वी सतगुरु जी तुसीं किहदे वर्गे जे, तुहाडे वर्गे सिर्फ तुसीं हो। अज अमृत वेले तक सचखंड श्री हरिमंदर साहिब श्री गुरु रामदास साहब जी दे पावन दरबार चों जो पवित्र श्री मुख वाक हुक्मनामा समुचे खालसे पंथ नूं गरीबन वाज पातशाह ने बख्शिश कीता है, आओ मन बिरतियां एकाग्र करके सतगुरु जी दे बख्शिश कीते गए पावन महावाक की कथा नाल जुड़िए। रसना करो पवित्र आखो जी सतनाम श्री सतनाम श्री
सतनाम श्री वाहिगुरु साहेब जी। आसा श्री कबीर जीओ के दो पदे,
आसा राग है श्री कबीर जी महाराज जी दी पावन अमृत बाणी है, दो पदयां वाले शब्द हन।
एक ओंकार सतगुर प्रसाद,
वाहिगुरु एक अदुती है जिस वर्गा कोई दूसरा नहीं। ओंकार जो सारियां विच व्यापक है और सर्व दा प्रकाशक है, सतगुरु जी दे प्रसाद नाल सतगुरु जी दी कृपा नाल उस अकाल पुरख दे स्वरूप दी प्राप्ति हुंदी है।
हीरा हीरा वेद पवन मन सहजे रहे आसमाई,
हीरा बड़ा सख्त हुंदा, ओनू किसे होर औजार नाल कटना जां छेदना औखा हुंदा, तो हीरे नू कटन वास्ते हीरे च छेक पाण वास्ते भी हीरे दी वरतों कीती जांदी है। कहिंदे जिवें हीरे नाल हीरे नू विन्निया जांदा है, इसे तरह जीव दे विच जिहड़ी चेतन सत्ता है साडे सारिआं विच ब्रह्म दी अंश है। कहो कबीर तू राम की अंश, ए जिहड़ी अंश है उस ईश्वर वाहिगुरु परमेश्वर विच मिल के एक मिक हुंदी है। हीरा हीरे नूं मिलदा ना, हीरा ही हीरे नूं विन्नदा है। जीव विच जिहड़ी जीव आत्मा है और ईश्वर विच जिहड़ा ईश्वर पुणा है, उहदा त्याग करके जीव दा जीव भाव छड के ईश्वर दा ईश्वर भाव छड के पिछे जो बचदा है उहनूं कहिंदे ने ब्रह्म। तीन चीजां हन जीव ईश्वर और ब्रह्म। तो जीव आत्मा जेड़ी है वो ब्रह्म दे स्वरूप विच एकमेक होई अभेद होई। पवन मन जदों मनुख दी चेतना उस ब्रह्म चेतन दे विच मिल के होई ते जेड़ा मन पवन वांगू, क्योंकि साडे मन दी उत्पत्ति अग्नि ते पवन तत् तो होई है, ते पवन वांगू जेड़ा मन चंचल सी वह सहजे रहा समाई, फिर वह सहज की अवस्था च समा गया, यानी कि मन बिलकुल विलय हो गया।
सगल जोत इन हीरा बेदी सतगुर बचनी मैं पाई।
कहिंदे एही हीरा जेड़ा ब्रह्म चेतन है, परमेश्वर दी चेतन सत्ता ही सारे संसार विच जोत रूप होके व्यापक है। कहिंदे मैं किवें प्राप्त कीता, उस जोत दे दर्शन किवें कीते, गुरु दे बचना द्वारा, गुरु दे उपदेश द्वारा मैं उस हीरे स्वरूप परमेश्वर नूं प्राप्त कीता है।
हर की कथा अनाहद बानी,
हे भाई हरी दी जेड़ी कथा है वो अनाहद बाणी है, जो गुरमुखां दे अंदर हर वेले गूंजदी रहिंदी है।
हंस होए हीरा लेप शानी,
पर जेडे साध संगत रूपी मान सरोवर विच सतसंगी रूपी हंस, इत्थे हंस शब्द वरत्या सतसंगियां लई, आप जी जिन्ने बैठे हो हंस रूप होके बैठे हो, यह गुरु की संगत मान सरोवर है, इत्थे विचार हुंदी। हंस किहनू कहिंदे आ जिहड़ा विचार करे सच की है ते झूठ की है, सच ते झूठ दा नितारा करन वाला। जिवें गुरु अमरदास साहब ने मंजी दित्ती सी भाई पारो जी परमहंस नूं, डल्ले पिंड दे रहण वाले, तो हंस उहनूं कहिंदे ने जिहड़ा सत ते झूठ दा निर्णा कर ले। कहिंदे जिहड़ा सच झूठ दा निर्णा करन वाला हंस है उही उस ब्रह्म रूपी हीरे नूं पछाणदा है।
रहाओ कह कबीर हीरा आस देखियो जग मह रहा समाई।
कबीर जी महाराज जी फरमाउंदे हन कि मैं ऐसा हीरा वेख लिया, ब्रह्म चेतन अकाल पुरख दी जोत वह वेख ली है, ते जदों वह वेखी ते सारयां विच मैनू वह जोत समाई हुई नजर आई। सब मह जोत जोत है सोए तिसदा चानण, सब मह चानण होए, ਉਹ ਸਾਰਿਆਂ ਵਿੱਚ ਮੈਂ ਉਸੇ ਦੀ ਜੋਤ ਨੂੰ ਸਮਾਇਆ ਹੋਇਆ ਵੇਖ ਲਿਆ ਹੈ।
ਗੁਪਤਾ ਹੀਰਾ ਪ੍ਰਗਟ ਭਇਓ ਜਪ ਗੁਰ ਗਾਮ ਦੀਆ ਦਿਖਾਈ।
ਜਿਹੜਾ ਗੁਪਤ ਹੀਰਾ ਸੀ ਨਾ ਅੰਦਰ ਆਤਮਾ ਦੀ ਚੇਤਨ ਸੱਤਾ, ਉਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਉਹ ਪ੍ਰਗਟ ਹੋ ਗਿਆ। ਕਿਵੇਂ ਪ੍ਰਗਟ ਹੋਈ? ਗੁਰ ਗਮ, ਗੁਰੂ ਕਿਹੜਾ? ਗੁਰੂ ਉਹ ਜਿਹਦੀ ਆਪਣੀ ਖੁਦ ਗਮਿਅਤਾ ਸੀ ਉਸ ਬ੍ਰਹਮ ਤੱਕ। ਆਖੋ ਸਤਨਾਮ ਸ੍ਰੀ। ਗੁਰਬਾਣੀ ਦਾ ਇੱਕ ਇੱਕ ਅੱਖਰ ਬਹੁਤ ਕੁਝ ਬਿਆਨ ਕਰਦਾ ਹੈ। ਗੁਰਗਮ, ਗੁਰਗਮ ਦਾ ਅਰਥ ਮਹਾਂਪੁਰਖ ਇਉਂ ਸੁਣਾਉਂਦੇ ਸਾਡੇ ਵਿਦਿਆ ਦਾਤੇ ਕਿ ਗੁਰਗਮ ਜਿਹੜਾ ਗੁਰੂ ਉਹ ਜਿਹਦੀ ਗਮਤਾ ਹੈ ਕਿੱਥੇ ਤੱਕ? ਉਸ ਬ੍ਰਹਮ ਤੱਕ। ਤੇ ਜਿਹਦੀ ਆਪਣੀ ਗਮਤਾ ਹੋਵੇਗੀ ਪਰਮੇਸ਼ਰ ਤਾਂ ਹੀ ਉਹੀ ਸਾਨੂੰ ਪਰਮੇਸ਼ਰ ਨਾਲ ਮਿਲਾ ਸਕਦਾ। ਜਿਹੜਾ ਆਪ ਨਹੀਂ ਮਿਲਿਆ ਉਹ ਕਿਵੇਂ ਮਿਲਾਏਗਾ? ਭਾਈ ਕੱਚੇ ਪਿੱਲੇ ਗੁਰੂ ਥੋੜ੍ਹੀ ਮਿਲਾ ਸਕਦੇ ਹੈ। ਕੱਚੇ ਪਿੱਲਿਆਂ ਨੇ ਤਾਂ ਪਖੰਡ ਕਰਕੇ ਆਪਣੇ ਚੇਲਿਆਂ ਨੂੰ ਕਿਰਮ ਬਣਾਉਣਾ ਅਤੇ ਆਪ ਅਜਗਰ ਬਣਨਾ ਉਹਨਾਂ ਨੇ ਅਗਲੇ ਜਨਮ 'ਚ, ਉਹਨਾਂ ਦਾ ਹੀ ਮਾਸ ਨੋਚ ਨੋਚ ਕੇ ਖਾਣਾ ਉਹਨਾਂ। ਇਸ ਕਰਕੇ ਗੁਰੂ ਉਹ ਜਿਹੜਾ ਪਹੁੰਚਿਆ ਹੋਇਆ, ਜਿਹੜਾ ਗੁਰੂ ਆਪ ਗਮ ਪਹੁੰਚਿਆ ਹੋਇਆ, ਉਹਨੇ ਸਾਨੂੰ ਵੀ ਵਿਖਾ ਦਿੱਤਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਚੇਤਨ ਸੱਤਾ ਹੈ, ਐ ਗੁਰੂ ਕਿਆ ਸਿੱਖਾ, ਉਹ ਤੇਰੇ ਅੰਦਰ ਵਰਤ ਰਹੀ ਹੈ। ਅੰਦਰੋਂ ਪ੍ਰਗਟ ਕਰਕੇ ਵਿਖਾ ਦਿੱਤਾ। ਨੈਣ ਮੀਟਿਆਂ ਅੰਦਰ ਦਿਸਦਾ, ਖੁੱਲਿਆਂ ਬਾਹਰ ਦਸਾਈ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਨੇਤਰ ਮੁੰਦ ਕੇ ਵੇਖਦਾ ਤੇ ਅੰਦਰ ਉਹੀ ਹੈ, ਨੇਤਰ ਖੋਲ ਕੇ ਵੇਖਦਾ ਤੇ ਬਾਹਰ ਵੀ ਉਸੇ ਦੀ ਚੇਤਨ ਸੱਤਾ ਹੈ। ਗੁਰੂ ਨੇ ਦਇਆ ਕਰਕੇ ਕਿਰਪਾ ਕਰਕੇ ਐਸਾ ਬ੍ਰਹਮ ਸਰਬ ਥਾਈ ਵਿਆਪਕ ਕਰਕੇ ਵਿਖਾ ਦਿੱਤਾ ਹੈ। ਲੜੀਵਾਰ ਕਥਾ ਮਾਰੂ ਰਾਗ ਦੇ ਸੋਲਹੇ, ਸਤਿਗੁਰੂ ਜੀ ਦੀ ਪਾਵਨ ਬਾਣੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨ, ਉਹ ਆਪ ਜੀ ਸਰਵਣ ਕਰ ਰਹੇ ਹੋ। 6 ਬੰਦ ਪਿੱਛੇ ਆਪ ਜੀ ਨੇ ਸਰਵਣ ਕੀਤੇ ਹਨ, 7ਵਾਂ ਬੰਦ ਪ੍ਰਾਰੰਭ ਹੋ ਰਿਹਾ। ਧੰਨ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ 'ਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ रसना पवित्र कर दे आखो जी सतनाम श्री
वाहे गुरु साहिब जी। पंखी पंच उडर नहीं ताव है।
कहिंदे भाई जेड़े पंज ज्ञान इंद्रिया उन्हां नूं इत्थे कह रहे ने पंखी पंच। ये पंज पंछी ने उड़दे रहिंदे आ ना हर वेले। अखां पराया रूप वेखना चाहुंदियां, कन्न निंदा चुगली सुनना चाहुंदे आ, जुबान स्वाद चखना चाहुंदी है, चमड़ी स्पर्श चाहुंदी है, नासका सुगंधियां लैना चाहुंदी है। पंज पंछी ने हर वेले उड़दे रहिंदे, अखी देखना रजियां बहु रंग तमाशे, उस्तत निंदा कन्न सुन रोबण तै हासे, साधी जीभ न रजियां कर भोग बिलासे। ये रजदियां नहीं हन, ये साडे जेड़े पंज ज्ञान इंद्रे ने, ये पंज पंछी ने। साडे वडेरिया ने गुरु नानक साहब दे घर दी बड़ी सुंदर मर्यादा बनी है कि सुबह अमृत वेले आसा जी दी वार दे कीर्तन तो उपरांत गुरबाणी दी कथा लड़ीवार कथा होया कर दी, संप्रदावां दी टकसालां दी ए मर्यादा मुढ़ तो रही है। तू सारी बाणी जड़ी लड़ीवार है, ये भी हुक्मनामा ही है साहब दा। इस करके कईयां दे मना च कई बारी कोई संदेह आ जांदा है भी जिथे लड़ीवार कथा हुंदी कहिंदे जी इत्थे हुक्मनामे दी कथा होवे। तो हुक्मनामा ही है सारी बाणी, लड़ीवार शब्द दी विचार रोज संगत आउंदी सुनदी। 48 सिंघां ने कलगीधर दे मुखों लड़ीवार कथा सुनी सी दमदमा साहब, ते 48 दे 48 सिंघ बदे मुक्त हो गए सी सारी कथा सुन के। उन्हां चो दो महापुरख महाराज जी ने हुक्म करके उन्हां नूं कहा कि तुसी जो असी तुहानूं सुनाया अगे विद्यार्थियों नूं पढ़ाओ, धन बाबा दीप सिंह साहब जी और शहीद भाई मनी सिंह साहब जी। लड़ीवार कथा सुनन दा एडा वड्डा महात्म है, बदे मुक्त अवस्था प्राप्त हो जांदी है संपूर्ण गुरु ग्रंथ साहब दी कथा सुन लईए। तो पंखी पंच उडर नहीं ताव है, जेड़े आत्म ज्ञानी गुरमुख ने, अगे जाके बचन स्पष्ट होवेगा अगली पंक्ति च, उना दे जेड़े पंज ज्ञान इंद्रे रूपी पंछी ने ए उड के किते जांदे नहीं, अखां नूं वेखण दी तांग नहीं रहिंदी। वो कहिंदे की वेखणा, इह सारा संसार नाशवान है, जे वेखणा तां अकाल पुरख दी जोत नूं वेखीए, विस संसार तुम देख दे इहो हर का रूप है। कन्नां नाल कुछ सुणन दी तांग नहीं, कहिंदे साहिब दा शब्द सुणीए, रसना नाल वाहिगुरू वाहिगुरू दा जाप जपीए, नासका नाल गुरु की संगत विच आ के गुरु की संगत दी सुगंधी माणीए, हथां दी चमड़ी नाल महापुरखां साधुआं दे चरण परसीए, संगत दे चरणां दे जोड़े झाड़ीए। ये स्पर्श गुरु साहब दे चरणां दा स्पर्श, यानी कि उन्हां दे पंजे ज्ञान इंद्रे वो पंछी ने पर उड़ के नहीं जांदे किते, यानी कि उन्हां दे काबू विच आ गए, उन्हां दे कंट्रोल विच आ गए। पुछिया जी महाराज जगत पिता गुरु नानक साहब जी, उन्हां ने अपने इन्हां पंजां पंछियां नूं काबू किवें कर लिया जी महाराज, उन्हां ने इन्हां पंजां ते कंट्रोल किवें कर लिया, अगली पंक्ति च दसदे ने। हां जी,
सफलियो बिरख अमृत फल पावहि।
कहिंदे उन्हां ने अपने इन्हां पंज ज्ञान इंद्रियां रूपी पंछियां नूं गुरु रूपी दरखत दा फल खवाया। आखो सतनाम श्री गुरु, ऐसा सफल वृक्ष है, फल वाला दरखत है गुरु, ते गुरु रूपी दरखत तो उन्होंने नाम रूपी फल चखिया अमृत फल। गुरु नू केड़ा फल लगदा, गुरु दरख्श है वृक्ष है, ते गुरु रूपी बिरख नू जेड़ा फल लगा है वो है नाम रूपी अमृत फल। जदों ना गुरमुखां ने नाम रूपी अमृत फल नू खादा ते फिर उन्हां दियां जेड़े पंजे पंछी सी ना ज्ञान इंद्रे, ए पंजे पंछी फिर किते उड़ के गए ही नहीं। वो कहिंदे किथे जाइए, सारा संसार बिखै बन फीका त्यागरी सखिए। ਇਹ ਤਾਂ ਵਿਖੇ ਬੰਨ ਹੈ, ਇਹਦੇ ਵਿੱਚ ਤਾਂ ਕਿਤੇ ਰਸ ਹੈ ਹੀ ਨਹੀਂ। ਰਸ ਤਾਂ ਕੇਵਲ ਵਾਹਿਗੁਰੂ ਦੇ ਨਾਮ ਵਿੱਚ ਹੈ, ਤੇ ਉਸ ਨਾਮ ਦੇ ਰਸ ਨੂੰ ਉਹ ਗੁਰਮੁਖ ਮਾਣਦੇ ਹਨ।
ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੋਕ ਚੁਗਾਏ ਦਾ।
ਜਿਹੜੇ ਗੁਰਮੁਖ ਨੇ ਭਾਈ ਉਹ ਸਹਿਜ ਵਿੱਚ ਟਿਕਾਅ ਵਿੱਚ ਆ ਕੇ ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਰਵੈ ਉਚਾਰਦੇ ਹੈ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਵੈ ਗੁਣ ਗਾਉਂਦੇ ਹਨ। ਹਰ ਰਸ ਚੋਗ, ਉਹ ਹਰੀ ਦੇ ਰਸ ਦੇ ਚੋਗੇ ਨੂੰ ਚੁਗਦੇ ਆ ਜਿਹੜੇ ਗੁਰਮੁਖ ਪੰਛੀ ਨੇ, ਆਪ ਵੀ ਚੁਗਦੇ ਆ ਤੇ ਚੁਗਾਏ ਦਾ ਆਪਣੀਆਂ ਇੰਦਰੀਆਂ ਨੂੰ ਵੀ ਚੁਗਾਉਂਦੇ ਆ। ਦੂਸਰਾ ਅਰਥ ਮਹਾਂਪੁਰਖ ਇਉਂ ਵੀ ਕਰਦੇ ਆ ਕਿ ਗੁਰਮੁਖ ਆਪ ਵੀ ਹਰੀ ਰਸ ਦਾ ਚੋਗਾ ਚੁਗਦੇ ਆ ਤੇ ਆਪ ਚੁਗ ਕੇ ਦੂਸਰਿਆਂ ਨੂੰ ਵੀ ਚੁਗਾਉਂਦੇ ਆ, ਭਾਵ ਆਪ ਜਪਦੇ ਆ ਤੇ ਆਪਣੇ ਸੰਗੀਆਂ ਨੂੰ ਵੀ ਜਪਾਉਂਦੇ ਆ, ਆਪ ਜਪਦੇ ਸੰਗੀਆਂ ਨੂੰ ਵੀ ਜਪਾਉਂਦੇ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਹਰ ਰਸ ਚੋਗ ਚੁਗਾਏਂਦਾ, ਹਰੀ ਦੇ ਨਾਮ ਰਸ ਨੂੰ ਗੁਰਮੁਖ ਆਪ ਮਾਣਦੇ ਤੇ ਦੂਸਰਿਆਂ ਨੂੰ ਵੀ ਮਨਾਉਂਦੇ, ਭਾਵ ਜਪਦੇ ਤੇ ਜਪਾਉਂਦੇ ਹਨ।
ਝਿਲ ਮਿਲ ਝਿਲਕੈ ਚੰਦ ਨਾ ਤਾਰਾ।
ਗੁਰਮੁਖਾਂ ਦੇ ਅੰਦਰ ਜਿਹੜੀ ਜੋਤ ਦਾ ਪ੍ਰਕਾਸ਼ ਹੋ ਜਾਂਦਾ, ਝਿਲ ਮਿਲ ਆਹ ਇੱਕ ਰਸ, ਉਹ ਪ੍ਰਕਾਸ਼ ਇੱਕ ਰਸ ਰਹਿੰਦਾ, ਨਾ ਵੱਧਦਾ ਨਾ ਘਟਦਾ, ਉਹ ਝਿਲ ਮਿਲ ਕਰਦਾ। ਆਤਮਾ ਦੀ ਜੋਤ ਉਹਨਾਂ ਅੰਦਰ ਪ੍ਰਕਾਸ਼ ਦੀ ਹੈ, ਔਰ ਉਹ ਪ੍ਰਕਾਸ਼ ਐਸਾ ਪ੍ਰਕਾਸ਼ ਹੈ ਕਿ ਉਸ ਪ੍ਰਕਾਸ਼ ਦੇ ਤੁਲ ਨਾ ਤਾਂ ਕਿਸੇ ਚੰਨ ਦਾ ਪ੍ਰਕਾਸ਼ ਹੈ ਨਾ ਤਾਰੇ ਦਾ। ਚੰਦ ਨਾ ਤਾਰਾ, ਚੰਨ ਦਾ ਵੀ ਪ੍ਰਕਾਸ਼ ਹੁੰਦਾ, ਤਾਰਿਆਂ ਦਾ ਵੀ ਪ੍ਰਕਾਸ਼ ਹੁੰਦਾ। ਕਹਿੰਦੇ ਜਿਹੜਾ ਪ੍ਰਕਾਸ਼ ਗੁਰਮੁਖਾਂ ਦੇ ਅੰਦਰ ਪ੍ਰਗਟ ਹੁੰਦਾ ਹੈ, ਉਸ ਪ੍ਰਕਾਸ਼ ਦੇ ਤੁਲ ਨਾ ਕਿਸੇ ਚੰਨ ਦਾ ਪ੍ਰਕਾਸ਼ ਹੈ ਨਾ ਤਾਰੇ ਦਾ।
ਸੂਰਜ ਕਿਰਨ ਨਾ ਬਿਜਲ ਗਹਿਣਾਰਾ।
ਕਹਿੰਦੇ ਸੂਰਜ ਦੀਆਂ ਕਿਰਨਾਂ ਵੀ ਉਸ ਪ੍ਰਕਾਸ਼ ਦੇ ਤੁਲ ਨਹੀਂ, ਤਾਂ ਹੀ ਤਾਂ ਕਿਹਾ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਆਹ ਜਿਹੜੇ ਬਾਹਰਲੇ ਚਾਨਣੇ ਨੇ, ਉਸ ਚਾਨਣੇ ਦੇ ਤੁਲ ਹੋ ਹੀ ਨਹੀਂ ਸਕਦੇ। ਸੂਰਜ ਦੀਆਂ ਕਿਰਨਾਂ ਉਸ ਪ੍ਰਕਾਸ਼ ਦੇ ਤੁਲ ਨਹੀਂ। ਬਿਜਲੀ ਚਮਕਦੀ ਹੈ ਨਾ ਆਕਾਸ਼ ਵਿੱਚ, ਗਹਿਣਾਰਾ ਗਹਿ ਨਾਮ ਆਕਾਸ਼ ਦਾ ਹੈ, ਆਕਾਸ਼ ਦੇ ਵਿੱਚ ਜਿਹੜੀ ਬਿਜਲੀ ਚਮਕਦੀ ਆ ਉਹਦਾ ਪ੍ਰਕਾਸ਼ ਵੀ ਉਹਦੇ ਤੁਲ ਨਹੀਂ।
ਅਕਥੀ ਕਥੋਂ ਚਿਹਨ ਨਹੀਂ ਕੋਈ, ਪੂਰ ਰਹਿਆ ਮਨ ਭਾਏ ਦਾ।
ਕਹਿੰਦੇ ਮੇਰਾ ਵਾਹਿਗੁਰੂ ਅਕਥ ਹੈ, ਉਹ ਕਥਨ ਵਿੱਚ ਨਹੀਂ ਆਉਂਦਾ। ਉਸੇ ਦਾ ਜਿਹੜਾ ਪ੍ਰਕਾਸ਼ ਗੁਰਮੁਖਾਂ ਦੇ ਅੰਦਰ ਹੋਇਆ, ਉਹ ਵੀ ਕਥਨ ਵਿੱਚ ਨਹੀਂ ਆਉਂਦਾ ਵੀ ਕਿਹੋ ਜਿਹਾ ਹੈ। ਉਹਦੀ ਜੇ ਤਸਬੀਹ ਦੇਣੀ ਹੋਵੇ ਵੀ ਸੂਰਜ ਵਰਗਾ, ਚੰਨ ਵਰਗਾ, ਬਿਜਲੀ ਵਰਗਾ, ਕਹਿੰਦੇ ਹੈ ਹੀ ਨਹੀਂ, ਉਹ ਕਥਨ ਵਿੱਚ ਆਉਂਦਾ ਹੀ ਨਹੀਂ ਜਿਹੜਾ ਪ੍ਰਕਾਸ਼ ਗੁਰਮੁਖਾਂ ਅੰਦਰ ਜਾਗ ਪਿਆ। ਚਿਹਨ ਨਹੀਂ ਕੋਈ, ਉਹਦਾ ਕੋਈ ਚਿਹਨ ਵੀ ਨਹੀਂ ਹੈ। ਫਿਰ ਪੂਰ ਰਿਹਾ ਮਨ ਭਾਏ ਦਾ, ਉਹ ਪ੍ਰਕਾਸ਼ ਸਰਬ ਥਾਂ ਪੂਰਿਆ ਹੋਇਆ ਤੇ ਗੁਰਮੁਖਾਂ ਦੇ ਮਨ ਨੂੰ ਉਹੀ ਪ੍ਰਕਾਸ਼ ਪਾਉਂਦਾ ਹੈ, ਪਿਆਰਾ ਲੱਗਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ। ਗੁਰੂ ਖਾਲਸਾ ਜੀ, ਅਗਲੇ ਮਹੀਨੇ 14 ਅਪ੍ਰੈਲ ਨੂੰ ਵਿਸਾਖੀ ਦਾ ਪੁਰਬ ਆ ਰਿਹਾ ਹੈ। ਜਗਤ ਪਿਤਾ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਸਾਖੀ ਦਾ ਪੁਰਬ ਮਨਾਉਣ ਦੀ ਮਰਿਆਦਾ ਗੋਇੰਦਵਾਲ ਸਾਹਿਬ ਤੋਂ ਪ੍ਰਾਰੰਭ ਕੀਤੀ। ਇਸ ਪਵਿੱਤਰ ਵਿਸਾਖੀ ਨਾਲ ਬਹੁਤ ਸਾਰੇ ਇਤਿਹਾਸ ਜੁੜੇ। 1699 ਦੀ ਵਿਸਾਖੀ ਆਈ, ਕਲਗੀਆਂ ਵਾਲੇ ਪਾਤਸ਼ਾਹ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖਾਲਸਾ ਪੰਥ ਸਾਜਿਆ। ਬੇਨਤੀ ਹੈ कि भाई जेड़े हाले तक गुरु वाले नहीं बने वो खंडे बाटे दी पौल छको। बिना पौल तो सिख का जीवन नकारा है। अजकल कई कह देंदे हन कि जी असी अमृत छकन वालियां तो ज्यादा चंगे हैं। भाई जे तुसी अमृत छकन वालियां तो ज्यादा चंगे जे ते छक के तुसी होर उन्हां तो चंगे हो जो, होर भले हो जो, खंडे बाटे दी पोल छकनी हर एक सिख माई भाई वास्ते जरूरी है। हुक्म है पीवो पाहुल खंडे तार होए जन्म सुहेला। जे कलगियां वाले पातशाह आप पंजां कोलों खंडे बाटे दी पोल छक रहे है ते हर एक सिख माई भाई वास्ते जरूरी है। समा बड़ा भयानक है, सावधान होइए। खंडे बाटे दी पोल छक के गुरु वाले बन के कलगियां वाले पातशाह दे पुत्र ते धीआं बन के माण ते सन्मान नाल जीवीए कि असी दसवें पातशाह दे पुत ते धीआं हाँ। यह बेनती समुची संगत ने, समुचे खालसे पंथ ने प्रवान करनी। आओ अखीरलियां पंक्तियां पढ़ के समाप्ति करिए जी।
चिल मिल चिलकै
चंदना तारा, सूरज किरण ना बिजल गैणारा, अकथी कथो चिहन नहीं कोई, पूर रहा मन भाएदा। वाहिगुरु जी का खालसा, वाहिगुरु जी की फतेह।